दयाता रहो काड पाव जल फिरिया हम अपराध पाप बहु कीने कर दोष्टि चोर चुराया अब नानक शरणागत आए हर राखो लाज हर पाया ज्ञान त्यान किस कर्म ना जाना सार ना जाना तेरी सब ते वड़ा सतगुर नानक जिन काल राखी मेरी सब ते वड़ा सतगुर नानक जिन काल राखी मेरी
सतनाम ਵਾਹਿਗੁਰੂ ਸਾਹਿਬ ਜੀ ਬਿਨ ਬਾਦ ਵਿਰੁੱਧ ਹੈ ਕੋਈ ਨਾਹੀ ਮੈਂ ਦੇਖਾਲੇ ਹੋ ਤਿਸ ਸਾਹ ਲਾਹੀ ਮਨ ਤਨ ਅਰਪ ਮਿਲੈ ਜਗ ਜੀਵਨ ਹਰ ਸਿਉ ਬਣਤ ਬਣਾਈ ਹੈ ਬਿਨ ਬਾਦ ਵਿਰੁੱਧ ਹੈ ਕੋਈ ਨਾਹੀ ਮੈਂ ਦੇਖਾਲੇ ਹੋ ਤਿਸ ਸਾ ਲਾਹੀ ਮਨ ਤਨ ਅਰਪ ਮਿਲੈ ਜਗ ਜੀਵਨ ਹਰ ਸਿਉ ਬਣਤ ਬਣਾਈ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਗੁਰਸੰਗਤ ਅਤੇ ਗੁਰਬਾਣੀ ਦੀ ਅਮੋਲਕ ਦਾਤ ਬਖਸ਼ਿਸ਼ ਕੀਤੀ ਇਸ ਕਲਯੁਗ ਦੇ ਸਮੇਂ ਵਿੱਚ ਜੇ ਕੋਈ ਆਪਣੀ ਸਿੱਖੀ ਨੂੰ ਧਰਮ ਨੂੰ ਸਲਾਮਤ ਰੱਖਣਾ ਚਾਹੁੰਦਾ ਹੈ ਉਸ ਨੂੰ ਗੁਰਸੰਗਤ ਤੇ ਗੁਰਬਾਣੀ ਹੀ ਆਸਰਾ ਤੇ ਸਹਾਰਾ ਪ੍ਰਦਾਨ ਕਰ ਸਕਦੀ ਹੈ ਕਿਉਂ ਕਲਯੁਗ ਦਾ ਸਮਾਂ ਬਹੁਤ ਭਿਆਨਕ ਹੈ ਕਲ ਕਾਤੀ ਰਾਜੇ ਕਸਾਈ ਧਰਮ ਪੰਗ ਕਲ ਉੜਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸਹਿ ਨਾਹੀ ਕਹਿ ਚੜਿਆ ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਾਤ ਪੈਤ ਕੁੱਤੇ ਹੋ ਚੱਟ ਜਾਓ ਇਸ ਕਲਯੁਗ ਦੇ ਸਮੇਂ ਅੰਦਰ ਗੁਰੂ ਸੰਗਤ ਦੀ ਓਟ ਲੈ ਕੇ ਤੇ ਗੁਰਬਾਣੀ ਦੀ ਓਟ ਲੈ ਕੇ ਹੀ ਬਚਿਆ ਜਾ ਸਕਦਾ ਹੈ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਕਾਈ ਗੁਰਸਿੱਖੋ ਗੁਰਸੰਗਤ ਇੱਕ ਕਿਲਾ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਓ ਦੂਤ ਜਿੱਥੇ ਕੋਈ ਦੁੱਖ ਦੁਸ਼ਮਣ ਨੇੜੇ ਨਹੀਂ ਆ ਸਕਦਾ ਸਤਿਗੁਰੂ ਦੀ ਬਾਣੀ ਉਹ ਇੱਕ ਹਥਿਆਰ ਹੈ ਜਿਸ ਨੂੰ ਵੇਖ ਕੇ ਦੁਸ਼ਮਣ ਸਾਡੇ ਨੇੜੇ ਨਹੀਂ ਟੁੱਕ ਸਕਦਾ ਸੋ ਆਪ ਸੰਗਤਾਂ ਗੁਰਸੰਗਤ ਤੇ ਗੁਰਬਾਣੀ ਨਾਲ ਜੁੜ ਕੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਾਰੂ ਰਾਗ ਦੇ ਅੰਦਰ ਸੋਲਹੇ ਸ਼ਬਦਾਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋਲਹੇ ਤੋਂ ਭਾਵ ਹੈ ਸੋਲਾਂ ਪੌੜੀਆਂ ਵਾਲੇ, ਸੋਲਾਂ ਪਦਿਆਂ ਵਾਲੇ ਜਾਂ ਸੋਲਾਂ ਪਦਾਂ ਵਾਲੇ ਸ਼ਬਦਾਂ ਨੂੰ ਸੋਲਹੇ ਸਤਿਗੁਰੂ ਨੇ ਲਿਖਿਆ। ਇਹ ਪੰਜਵਾਂ ਸ਼ਬਦ ਹੈ। ਅੱਠ ਅੰਕਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅੱਗੇ ਗੁਰੂ ਬਾਬਾ ਜੀ ਜੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਨ ਬਾਦ ਵਿਰੁੱਧ ਹੈ ਕੋਈ ਨਾਹੀ।
ਗਰੀਬਨ ਵਾਹਿ ਸਤਿਗੁਰੂ ਜੀ ਇੱਕ ਅਟਲ ਸਚਾਈ ਵਰਣਨ ਕਰ ਰਹੇ ਹਨ। ਇਸ ਦੁਨੀਆਂ ਦੇ ਅੰਦਰ ਤਿੰਨ ਕਿਸਮ ਦੀ ਸ੍ਰਿਸ਼ਟੀ ਹੈ, ਦੇਵਤੇ, ਮਨੁੱਖ ਅਤੇ ਦੈਂਤ, ਜਿਸ ਨੂੰ ਤਿਰਗੁਣੀ ਸ੍ਰਿਸ਼ਟੀ ਦਾ ਵੀ ਨਾਮ ਦਿੱਤਾ ਹੈ। ਜਿੰਨੀ ਵੀ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ, ਇਹਦੇ ਵਿੱਚ ਬਿਨਾਂ ਵਾਦ ਵਿਰੋਧ ਤੋਂ ਕੋਈ ਵੀ ਮਨੁੱਖ ਮਿਲਣਾ ਨਾਮੁਮਕਿਨ ਹੈ। ਤੁਸੀਂ ਰਿਸ਼ੀਆਂ ਮੁਨੀਆਂ ਦਾ ਇਤਿਹਾਸ ਪੜ੍ਹ ਲਵੋ, ਦੇਵੀ ਦੇਵਤਿਆਂ ਦਾ ਇਤਿਹਾਸ ਪੜ੍ਹ ਲਵੋ, ਕੋਈ ਨਾ ਕੋਈ ਵਾਦ ਵਿਰੋਧ ਤੁਰਿਆ ਆ ਰਿਹਾ ਹੈ। ਦੇਵਤਿਆਂ ਵਿੱਚ ਵੀ ਈਰਖਾ, ਦੈਂਤਾਂ ਦੇ ਵਿੱਚ ਵੀ ਲੜਾਈ ਝਗੜੇ, ਤੇ ਸਾਡਾ ਤਾਂ ਰੋਜ਼ ਦਾ ਹੀ ਕੰਮ ਹੈ ਲੜਨਾ ਭਿੜਨਾ। ਤੇ ਨਾਲ ਹੀ ਕਈ ਗੁਰਮੁਖ ਪਿਆਰੇ ਇਹ ਵੀ ਆਖ ਦਿੰਦੇ ਨੇ, ਖਾਲਸਾ ਸੋਜੋ ਚੜ੍ਹੇ ਤੁਰੰਗ, ਖਾਲਸਾ ਸੋਜੋ ਕਰੇ ਨਿਤ ਜੰਗ। ਵੀ ਖਾਲਸੇ ਦਾ ਤੇ ਕੰਮ ਹੀ ਹੈ ਜੰਗ ਕਰਨਾ, ਪਰ ਜੰਗ ਕਿਹਦੇ ਨਾਲ ਕਰਨਾ ਇਹਦੇ ਬਾਰੇ ਕੋਈ ਵਿਰਲਾ ਹੀ ਸੋਚਦਾ। ਜੰਗ ਦੁਸ਼ਮਣਾਂ ਦੇ ਨਾਲ ਹੁੰਦਾ, ਭਰਾਵਾਂ ਦੇ ਨਾਲ ਨਹੀਂ। ਪਰ ਕੋਈ ਇਹੋ ਜਿਹਾ ਦੁਨੀਆਂ ਵਿੱਚ ਇਨਸਾਨ ਨਹੀਂ ਜਿਹੜਾ ਬਾਤ ਝਗੜੇ ਤੇ ਵਿਰੋਧ ਤੋਂ ਬਚਿਆ ਹੋਵੇ। ਤੁਸੀਂ ਜਿੰਨੇ ਵੀ ਮਹਾਂਪੁਰਖ ਨੇ, ਧਰਮੀ ਪੁਰਖ ਨੇ, ਸਾਡੇ ਧਾਰਮਿਕ ਆਗੂ ਨੇ, ਸਾਰਿਆਂ ਦੇ ਵੱਲ ਨਿਗਾਹ ਮਾਰ ਕੇ ਦੇਖ ਲਓ, ਕੋਈ ਨਾ ਕੋਈ ਵਾਦ ਵਿਵਾਦ, ਕੋਈ ਝਗੜਾ ਹਰਕ ਦੇ ਬਾਰੇ ਸੁਣਨ ਨੂੰ ਦੇਖਣ ਨੂੰ ਮਿਲਦਾ। ਗਰੀਬਨ ਵਾਜ ਸਤਿਗੁਰੂ ਜੀ ਇੱਕ ਬਹੁਤ ਹਕੀਕਤ ਬਿਆਨ ਕਰਦੇ ਨੇ, ਬਈ ਮੈਂ ਤੇ ਸਾਰੀ ਦੁਨੀਆਂ ਨੂੰ ਠੋਕ ਵਜਾ ਕੇ ਦੇਖ ਲਿਆ, ਬਿਨਾਂ ਵਾਦ ਵਿਵਾਦ ਤੋਂ, ਬਿਨਾਂ ਵਿਰੋਧ ਵੈਰ ਭਾਵ ਤੋਂ ਮੈਨੂੰ ਕੋਈ ਆਦਮੀ ਇਨਸਾਨ ਨਹੀਂ ਮਿਲਿਆ।
ਮੈਂ ਦਿਖਾ ਲਿਓ ਤਿਸ ਸਾਹ ਲਾਹੀ।
ਹਾਂ, ਜੇ ਕੋਈ ਮੈਨੂੰ ਦਿਖਾ ਦੇਵੇ ਜਿਹੜਾ ਵਾਦ ਵਿਰੋਧ ਤੋਂ ਰਹਿਤ ਕੋਈ ਰੱਬ ਦਾ ਪਿਆਰਾ, ਕੋਈ ਬ੍ਰਹਮ ਗਿਆਨੀ ਮਹਾਂਪੁਰਖ ਹੀ ਹੋ ਸਕਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬਿਰਾਜਮਾਨ ਨੇ, ਪਹਾੜੀ ਰਾਜਿਆਂ ਨੇ, ਮੁਗਲ ਸ਼ਾਹੀ ਦਲਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ। ਇੱਕ ਸਿੰਘ ਨੇ ਸ਼ਿਕਾਇਤ ਕੀਤੀ, ਮਹਾਰਾਜ ਕੋਈ ਸਿੱਖ ਹੈ, ਸਾਨੂੰ ਉਸ ਤੇ ਸ਼ੱਕ ਜਾਪਦਾ, ਕਿਧਰੇ ਕੋਈ ਜਸੂਸ ਨਾ ਹੋਵੇ, ਕੋਈ ਸਾਡਾ ਪੰਥ ਦਾ ਗੁਰੂ ਘਰ ਦਾ ਨੁਕਸਾਨ ਨਾ ਕਰਵਾ ਦੇਵੇ। ਹਜ਼ੂਰ ਨੀਤੀ ਬੇਤਾ ਸਨ, ਕਹਿਣ ਲੱਗੇ ਭਾਈ ਦੱਸੋ ਕੀ ਗੱਲ ਹੈ। ਕਹਿੰਦੇ ਮਹਾਰਾਜ, ਇੱਕ ਸਿੱਖ ਹੈ, ਜਦੋਂ ਜੰਗ ਬੰਦੀ ਹੁੰਦੀ ਹੈ, ਗੋਲੀ ਰੁਕਦੀ ਹੈ, ਉਹ ਆਪਣੇ ਮੋਢਿਆਂ ਤੇ ਪਾਣੀ ਦੀ ਮਸ਼ਕ ਭਰ ਕੇ ਰੱਖ ਲੈਂਦਾ। ਪਹਿਲਾਂ ਸਿੰਘਾਂ ਦੇ ਮੋਰਚਿਆਂ ਵਿੱਚ ਜਾਂਦਾ, ਫੇਰ ਜੰਗ ਦੀ ਸੀਮਾ ਪਾਰ ਕਰਕੇ ਦੁਸ਼ਮਣ ਦੀ ਜਗ੍ਹਾ ਵਿੱਚ ਚਲਿਆ ਜਾਂਦਾ ਤੇ ਉਹਨਾਂ ਨੂੰ ਵੀ ਜਾ ਕੇ ਜਲ ਛਕਾਉਂਦਾ। ਉਹ ਵੀ ਬੜਾ ਉਸਦਾ ਤਿਉ ਕਰਦੇ ਨੇ। ਕਿਧਰੇ ਐਸਾ ਨਾ ਹੋਵੇ ਕੋਈ ਸਾਡਾ ਗੁਪਤ ਭੇਦ ਦੇ ਦੇਵੇ, ਕੋਈ ਸਾਡਾ ਨੁਕਸਾਨ ਕਰਵਾ ਦੇਵੇ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਕੌਣ ਹੈ, ਉਸ ਨੂੰ ਲਿਆਓ ਸਾਡੇ ਸਾਹਮਣੇ। ਉਹ ਸਿੱਖ ਨੂੰ ਪਕੜ ਕੇ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਪੇਸ਼ ਕਰ ਦਿੱਤਾ। ਗਰੀਬਨ ਵਾਜ ਸਤਿਗੁਰੂ ਜੀ ਨੇ ਉਹਦੇ ਮਸਤਕ ਨੂੰ ਦੇਖਿਆ, ਉਹਦੀਆਂ ਅੱਖਾਂ ਨੂੰ ਦੇਖਿਆ, ਉਹਦੇ ਚਿਹਰੇ ਨੂੰ ਪੜਿਆ, ਉਹਦੇ ਹਿਰਦੇ ਨੂੰ ਜਾਂਚਿਆ। ਗਰੀਬਨ ਵਾਜ ਸਤਿਗੁਰੂ ਜੀ ਨੇ ਇੱਕ ਸਵਾਲ ਕੀਤਾ, ਭਾਈ ਤੂੰ ਕੌਣ ਹੈ? ਮੈਂ ਜੀ ਗੁਰੂ ਘਰ ਦਾ ਨਿਮਾਣਾ ਸਿੱਖ। ਤੇਰਾ ਨਾਮ ਕੀ ਹੈ? ਭਾਈ ਘਨੱਈਆ। ਤੇਰੇ ਬਾਰੇ ਸ਼ਿਕਾਇਤ ਆਈ ਹੈ, ਹਜ਼ੂਰ ਹੁਕਮ ਕਰੋ, ਤੁਸੀਂ ਸਾਡੇ ਦੁਸ਼ਮਣਾਂ ਦੀ ਸਪੋਰਟ ਕਰਦੇ ਹੋ, ਉਹਨਾਂ ਨੂੰ ਜਾ ਕੇ ਜਲ ਛਕਾਉਂਦੇ ਹੋ। ਭਾਈ ਘਨੱਈਆ ਜੀ ਦੀ ਅੱਖਾਂ ਵਿੱਚ ਪਿਆਰ ਪ੍ਰੇਮ ਦੇ ਅਥਰੂ ਵਹਿ ਤੁਰੇ। ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਕਿਵੇਂ ਹੋ ਸਕਦਾ? ਮੈਂ ਤੁਹਾਡਾ ਸਿੱਖ ਹੋ ਕੇ, ਤੁਹਾਡਾ ਨਿਯਮ ਖਾ ਕੇ ਦੁਸ਼ਮਣਾਂ ਨੂੰ ਸਪੋਰਟ ਕਰਾਂ, ਇਹ ਕਦੀ ਹੋ ਹੀ ਨਹੀਂ ਸਕਦਾ। ਸਤਿਗੁਰੂ ਸਮਝ ਗਏ ਉਸਦੇ ਅੰਦਰਲੀ ਅਵਸਥਾ ਨੂੰ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਪਰ ਹੁਣ ਨਾਲ ਦੇ ਸਿੰਘਾਂ ਦਾ ਵੀ ਭੁਲੇਖਾ ਦੂਰ ਕਰਨਾ ਸੀ। ਸਤਿਗੁਰੂ ਕਹਿਣ ਲੱਗੇ, ਸਿੰਘੋ ਦੱਸੋ ਜੋ ਕੁਝ ਤੁਸੀਂ ਆਖਦੇ ਸੀ। ਉਹ ਕਹਿਣ ਲੱਗੇ, ਮਹਾਰਾਜ ਇੱਕ ਵਾਰ ਨਹੀਂ, ਕਈ ਵਾਰ ਅਸੀਂ ਇਸ ਨੂੰ ਦੇਖਿਆ। ਇਹਨੂੰ ਇਹ ਗੱਲ ਪੁੱਛੋ ਵੀ ਇਹ ਦੁਸ਼ਮਣ ਦੇ ਮੋਰਚਿਆਂ ਵਿੱਚ ਕਿਸ ਵਾਸਤੇ ਜਾਂਦੇ? ਸਤਿਗੁਰੂ ਕਹਿਣ ਲੱਗੇ, ਭਾਈ ਦੇ ਜਵਾਬ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਜਲ ਛਕਾਉਣ ਦੀ ਸੇਵਾ ਕਰਨ ਵਾਸਤੇ ਜਾਂਦਾ। ਸਿੰਘਾਂ ਵੱਲੋਂ ਸਵਾਲ ਕੀਤਾ ਗਿਆ, ਉਹ ਤੇਰੇ ਕੀ ਲੱਗਦੇ ਨੇ? ਅੱਗੋਂ ਭਾਈ ਘਨੱਈਆ ਜੀ ਨੇ ਆਖਿਆ, ਉਹ ਮੈਨੂੰ ਸਾਰੇ ਤੁਹਾਡੇ ਵਰਗੇ ਰੱਬ ਦੇ ਬੰਦੇ ਜਾਪਦੇ ਨੇ। ਅਵਲ ਅੱਲਾ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪਲੇ ਕੋ ਮੰਦੇ। ਬਿਸਰ ਗਈ ਸਭ ਤਾਤ ਪਰਾਈ, ਜਪਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਘ ਹਮ ਕੋ ਬਣਿਆ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀ ਉਹ ਮੇਰਾ ਰਾਜਨ। ਸੱਚੇ ਪਾਤਸ਼ਾਹ, ਆਪ ਜੀ ਦਾ ਵੀ ਤੇ ਉਪਦੇਸ਼ ਹੈ, ਹਿੰਦੂ ਤੋਰੋ ਕੋ ਰਾਪ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ, ਏਕ ਪਿਤਾ ਏਕਸ ਕੀ ਹਮ ਬਾਰਿਕ। ਇਹ ਗੁਰਮਤ ਦੇ ਸਿਧਾਂਤ ਨੇ। ਸਤਿਗੁਰੂ ਕਹਿਣ ਲੱਗੇ, ਆਈ ਫਿਰ ਸੱਚ ਦੱਸ, ਤੂੰ ਕਿਹਨੂੰ ਜਲ ਛਕਾਉਣਾ ਹੈ? ਤੇਰੇ ਤੇ ਗੱਲ ਛੱਡ ਦੇਣੀ। ਅੱਗੋਂ ਉਸਨੇ ਹੱਥ ਜੋੜੇ, ਕਹਿਣ ਲੱਗਾ, ਸੱਚੇ ਪਾਤਸ਼ਾਹ, ਜੇ ਸੱਚ ਪੁੱਛਦੇ ਹੋ ਤੇ ਮੇਰੀ ਦ੍ਰਿਸ਼ਟੀ ਇਹ ਬਣ ਗਈ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਜਿਨ੍ਹਾਂ ਅੱਖਾਂ ਵਿੱਚ ਨੂਰ ਹੈ, ਚਾਹੇ ਕਿਸੇ ਮਨੁੱਖ ਦੀ ਅੱਖ ਹੈ, ਪਸ਼ੂ ਪੰਛੀ ਦੀ ਅੱਖ ਹੈ, ਜਿਹੜੀ ਜੋਤ ਹੈ ਉਹ ਮਹਾਰਾਜ ਤੁਹਾਡੀ ਹੈ, ਤੁਸੀਂ ਗੋਬਿੰਦ ਪਰਮੇਸ਼ਰ ਹੋ। ਮੇਰੀ ਦ੍ਰਿਸ਼ਟੀ ਹੈ, ਮੈਂ ਆਪ ਜੀ ਤੋਂ ਬਿਨਾਂ ਕਿਸੇ ਨੂੰ ਹੋਰ ਤੱਕਦਾ ਹੀ ਨਹੀਂ, ਮੈਂ ਤੇ ਸਾਰੇ ਪਾਸੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪੁਰਖ ਸਭ ਮੈਂ ਰਹਿਆ ਸਮਾਈ। ਇਹ ਮੇਰੀ ਦ੍ਰਿਸ਼ਟੀ ਹੈ, ਮੈਂ ਕਿਸੇ ਬਾਰੇ ਕੁਝ ਨਹੀਂ ਕਹਿੰਦਾ। ਸੱਚੇ ਪਾਤਸ਼ਾਹ ਮੈਨੂੰ ਸਾਰਿਆਂ ਵਿੱਚੋਂ ਆਪ ਜੀ ਦੇ ਨੂਰ ਦੀ ਝਲਕ ਮਿਲਦੀ ਹੈ ਤੇ ਮੈਂ ਜਦੋਂ ਵੀ ਪਾਣੀ ਪਿਉਣਾ ਤੇ ਮੈਨੂੰ ਮਹਾਰਾਜ ਆਪ ਜੀ ਦੇ ਦੀਦਾਰ ਹੁੰਦੇ ਨੇ। ਸਰਬ ਜੋ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ। ਉਸੇ ਵੇਲੇ ਗੁਰੂ ਮਹਾਰਾਜ ਨੇ ਭਾਈ ਕਨਈਆ ਜੀ ਨੂੰ ਆਪਣੀ ਗੱਲ ਦੇ ਨਾਲ ਲਾਇਆ। ਕਹਿਣ ਲੱਗੇ ਤੂੰ ਕਮਾਲ ਕਰ ਦਿੱਤੀ, ਇੱਕ ਪਾਸੇ ਜੰਗ ਹੋ ਰਿਹਾ ਖਾਲਸੇ ਦਾ, ਦੂਜੇ ਪਾਸੇ ਤੁਸੀਂ ਮਾਨਵਤਾ ਦੀ ਸੇਵਾ ਕਰ ਰਹੇ ਹੋ, ਬਹੁਤ ਵੱਡੀ ਗੱਲ ਹੈ। ਆ ਰੈੱਡ ਕਰਾਸ ਜਾਂ ਸੇਵਾ ਸੁਸਾਇਟੀਆਂ ਉਹ ਇਸੇ ਤੋਂ ਹੀ ਅੱਗੇ ਸੇਧ ਲੈਂਦੀਆਂ ਨੇ। ਸਤਿਗੁਰੂ ਕਹਿਣ ਲੱਗੇ, ਅੱਛਾ ਜੇ ਇਹ ਗੱਲ ਹੈ, ਅੱਗੇ ਤੁਸੀਂ ਕੇਵਲ ਜਲ ਛਕਾਉਣ ਦੀ ਸੇਵਾ ਕਰਦੇ ਹੋ, ਆ ਹੁਣ ਮਾਰੋਂ ਪੱਟੀ ਵੀ ਲੈ ਜਾਓ, ਜੇ ਕਿਸੇ ਨੂੰ ਕਾਉ ਲੱਗਿਆ ਦੇਖੋ ਤੇ ਨਾਲ ਮਾਰੋਂ ਪੱਟੀ ਵੀ ਕਰ ਦੇਣੀ। ਇਹ ਹੈ ਸਾਡਾ ਇਤਿਹਾਸ, ਪਰ ਐਸਾ ਕੋਈ ਹੈ ਹੀ ਵਿਰਲਾ। ਕੋਟਨ ਮੈਂ ਨਾਨਕ ਹੋ ਨਾਰਾਇਣ ਜਿਹ ਚੀਤ, ਉਸਦੇ ਬਾਰੇ ਹੀ ਤਾਂ ਗਰੀਬਨ ਵਾਸ ਸਤਿਗੁਰੂ ਜੀ ਆਖਦੇ ਨੇ ਬਈ ਕੋਈ ਇਹੋ ਜਿਹਾ ਹੈ ਗੁਰੂ ਦਾ ਪਿਆਰਾ ਜਿਹਦੇ ਮਨ ਵਿਚ ਵਾਦ ਤੇ ਵਿਰੋਧ ਭਾਵ ਨਾ ਹੋਵੇ। ਜੇ ਮੈਨੂੰ ਉਸਦੇ ਦਰਸ਼ਨ ਕਰਵਾ ਦਿਓ ਤੇ ਮੈਂ ਉਹਦੀ ਸਿਫਤ ਸਲਾਹ ਕਰਾਂ, ਉਹਦੀ ਵਡਿਆਈ ਕਰਾਂ, ਉਹਦੀ ਤਾਰੀਫ ਕਰਾਂ।
ਮਨ ਤਨ ਅਰਪ ਮਿਲੈ ਜਗ ਜੀਵਨ ਹਰ ਸਿਓ ਬਣਤ ਬਣਾਈ ਹੈ।
ਕੋਈ ਐਸਾ ਹੈ ਰੱਬ ਦਾ ਪਿਆਰਾ, ਮਨ ਤਨ ਅਰਪ ਮਿਲੈ ਜਗ ਜੀਵਨ, ਜਿਹੜਾ ਆਪਣਾ ਮਨ ਵੀ ਤੇ ਤਨ ਅਕਾਲ ਪੁਰਖ ਵਾਹਿਗੁਰੂ ਨੂੰ ਅਰਪਣ ਕਰਕੇ ਤੇ ਉਸ ਜਗ ਜੀਵਨ ਸਰੂਪ ਵਾਹਿਗੁਰੂ ਨੂੰ ਮਿਲ ਪਵੇ, ਪ੍ਰਭੂ ਦੇ ਮਿਲਾਪ ਵਾਲਾ। ਕੋਈ ਹੈ ਇਹੋ ਜਿਹਾ ਰੱਬ ਦਾ ਪਿਆਰਾ, ਹਰ ਸਿਓ ਬਣਤ ਬਣਾਈ ਹੈ ਹੇ ਪਾਏ, ਜਿਸਨੇ ਉਸ ਪਰਮੇਸ਼ਰ ਦੇ ਨਾਲ ਆਪਣੀ ਬਣਤ ਬਣਾ ਲਈ ਹੈ, ਉਹਦੇ ਨਾਲ ਮਿੱਤਰਤਾ ਗੰਢ ਲਈ ਹੈ, ਜਿਸਨੇ ਰੱਬ ਦੇ ਨਾਲ ਪਿਆਰ ਪਾ ਲਿਆ। ਕੋਈ ਐਸਾ ਹੈ ਰੱਬ ਦਾ ਪਿਆਰਾ? ਹਾਂ, ਉਹੀ ਰੱਬ ਦਾ ਪਿਆਰਾ ਹੋ ਸਕਦਾ ਹੈ ਜਿਸ ਉਤੇ ਉਹਦੀ ਮਿਹਰ ਹੋਵੇ, ਨਹੀਂ ਤੇ ਵਾਦ ਵਿਰੋਧ ਤੋਂ ਖਾਲੀ ਕੋਈ ਇਨਸਾਨ ਦੁਨੀਆਂ ਵਿਚ ਲੱਭਣਾ ਬਹੁਤ ਔਖੀ ਗੱਲ ਹੈ। ਤੇ ਜੇ ਕੋਈ ਮਿਲ ਜਾਵੇ ਤੇ ਸਤਿਗੁਰੂ ਕਹਿੰਦੇ ਮੈਂ ਉਸਦੇ ਦਰਸ਼ਨ ਦੀਦਾਰ ਕਰਨ ਲਈ ਤਿਆਰ ਹਾਂ, ਤੇ ਨਾਲ ਉਹਦੀ ਜਿੰਨੀ ਵੀ ਸਿਫਤ ਕਰ ਲਵਾਂ ਓਨੀ ਥੋੜੀ ਹੈ।
ਰੱਬ ਕੀ ਗਤ ਮਿਤ ਕੋਈ ਨਾ ਪਾਵੇ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗਤ ਮਰਯਾਦਾ ਤੇ ਮਿਤ ਤੋਂ ਪਾਵ ਹੱਦ ਬੰਨਣਾ ਕੋਈ ਨਹੀਂ ਪਾ ਸਕਦਾ, ਅਥਵਾ ਗਤੀ ਤੋਂ ਪਾਵ ਹੈ ਰਫਤਾਰ ਤੇ ਮਿਤ ਤੋਂ ਪਾਵ ਹੈ ਮਰਯਾਦਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਵੀ ਨਹੀਂ ਪਾ ਸਕਦਾ। ਬੜੇ ਬੜੇ ਅਵਤਾਰ ਹੋਏ ਨੇ, ਰਿਸ਼ੀ ਮੁਨੀ ਹੋਏ ਨੇ, ਵਿਦਵਾਨ ਹੋਏ ਨੇ, ਹੁਣ ਵੀ ਹੈ, ਤੇ ਬੜੇ ਬੜੇ ਸਾਇੰਸਦਾਨ ਵੀ ਨੇ, ਬੜੀਆਂ ਖੋਜਾਂ ਹੋ ਰਹੀਆਂ ਨੇ, ਪਰ ਗਰੀਬਨ ਵਾਜ ਸਤਿਗੁਰੂ ਜੀ ਨੇ ਫੈਸਲਾ ਕਰ ਦਿੱਤਾ। ਸਤਿਗੁਰੂ ਫਰਮਾਉਂਦੇ ਨੇ ਹਰ ਕੀ ਗਾਤ ਨਹ ਕੋ ਜਨ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ। ਜੋਗੀ ਜਤੀ ਤਪੀ ਪੁਰਾਣੇ ਤੇ ਸਿਆਣੇ ਜਿਹੜੇ ਹੁਣ ਦੇ ਬੜੇ ਬੜੇ ਫਿਲਾਸਫਰ ਨੇ, ਸਕਾਲਰ ਨੇ, ਸਾਇੰਟਿਸਟ ਨੇ, ਵਿਗਿਆਨੀ ਨੇ, ਉਹ ਵੀ ਹਾਰ ਹੰਭ ਗਏ ਨੇ। ਵਾਹਿਗੁਰੂ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਰਯਾਦਾ ਨੂੰ ਵੀ ਕੋਈ ਨਹੀਂ ਪਾ ਸਕਦਾ।
ਜੇ ਕੋ ਵੱਡਾ ਕਹਾਏ ਵਡਾਈ ਖਾਵੇ।
ਜੇ ਕੋਈ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਵੀ ਹੈ ਵੀ ਮੈਂ ਸੰਤ ਹਾਂ, ਬਾਬਾ ਹਾਂ, ਰਿਸ਼ੀ ਹਾਂ, ਮਹਾਤਮਾ ਹਾਂ, ਅਵਤਾਰ ਹਾਂ, ਰਹਿਬਰ ਹਾਂ, ਜੇ ਕੋਈ ਆਪਣੇ ਆਪ ਨੂੰ ਵੱਡਾ ਵੀ ਅਖਵਾਉਂਦਾ ਵਡਾਈ ਖਾਵੇ, ਉਹਦੀ ਵਡਿਆਈ ਹੀ ਉਹਨੂੰ ਖਾ ਜਾਂਦੀ ਹੈ। ਜਿਹੜਾ ਮਾਨ ਵਡਿਆਈ ਦਾ ਭੁੱਖਾ ਆਦਮੀ ਹੈ ਤੇ ਉਹਨੂੰ ਵਡਿਆਈ ਦੀ ਭੁੱਖ ਹੀ ਮਾਰ ਦਿੰਦੀ ਹੈ। ਇਸ ਲਈ ਮਾਨ ਵਡਿਆਈ ਤੋਂ ਬਚਨ ਦੀ ਲੋੜ ਹੈ। ਸਤਿਗੁਰੂ ਦੇ ਬਚਨ ਨੇ ਦੁਨੀਆਂ ਕੀਆਂ ਵਡਿਆਈਆਂ ਅਗਨੀ ਸੇਤੀ ਜਾਲ ਇਨੀ ਜਲੀ ਨਾ ਵਿਸਾਰਿਆ ਇਕ ਨਾ ਚਲਿਆ ਨਾਲ। ਦੁਨੀਆਂ ਕੀਆਂ ਵਡਿਆਈਆਂ ਬੈਸੰਤਰ ਪੱਗ। ਹਜ਼ੂਰ ਕਹਿੰਦੇ ਨੇ ਜੇ ਕੋਈ ਆਦਮੀ ਆਪਣੇ ਆਪ ਨੂੰ ਵੱਡਾ ਖਵਾਉਂਦਾ ਨਾ ਤੇ ਉਹਦੀ ਵਡਿਆਈ ਹੀ ਉਸ ਨੂੰ ਖਾਵੇ ਦਾ ਅਰਥ ਵੀ ਖਾ ਜਾਂਦੀ ਮਾਰ ਦਿੰਦੀ ਹੈ।
ਸਾਚੇ ਸਾਹਿਬ ਤੋਟ ਨਾ ਦਾਤੀ ਸਗਲੀ ਤਨਹਿ ਉਪਾਈ ਹੈ।
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚਾ ਸਾਹਿਬ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਦੇ ਭੰਡਾਰੇ ਨੱਕੋ ਨੱਕ ਭਰੇ ਹੋਏ ਨੇ। ਸਾਚੇ ਸਾਹਿਬ ਤੋਟ ਨਾ ਦਾਤੀ ਉਹ ਸੱਚੇ ਮਾਲਕ ਵਾਹਿਗੁਰੂ ਦੇ ਦਾਤਾਂ ਦੇ ਭੰਡਾਰਿਆਂ ਦੇ ਵਿਚ ਕਦੇ ਤੋਟ ਆਉਂਦੀ ਹੀ ਨਹੀਂ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਕਿੰਨੇ ਜੀਵ ਨੇ ਉਹਨਾਂ ਨੂੰ ਰਿਜਕ ਕੌਣ ਦੇ ਰਿਹਾ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਭਰਿਆ ਸੈਲ ਪੱਥਰ ਮੈਂ ਜਾਂਦੇ ਉਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ। ਪੱਥਰਾਂ ਵਿਚ ਵੀ ਕੀੜੇ ਨੇ, ਲੱਕੜਾਂ ਵਿਚ ਵੀ ਕੀੜੇ ਨੇ, ਮਿੱਟੀ ਵਿਚ ਵੀ ਕੀੜੇ ਨੇ, ਸਾਰੇ ਥਾਵਾਂ ਤੇ ਕੀੜੇ ਨੇ, ਸਮੁੰਦਰ ਵਿਚ ਕਿੰਨੇ ਜੀਵ ਨੇ, 42 ਲੱਖ ਜੀ ਜਲਮੈ ਹੋਤੇ, ਉਨ੍ਹਾਂ ਨੂੰ ਕੌਣ ਰੋਜੀ ਦਿੰਦੇ। ਸਾਚੇ ਸਾਹਿਬ ਤੋਟ ਨਾ ਦਾਤੀ ਉਹ ਸੱਚੇ ਸਾਹਿਬ ਦੇ ਭੰਡਾਰਿਆਂ ਦੇ ਵਿਚ ਕਦੇ ਤੋਟ ਨਹੀਂ ਆਉਂਦੀ। ਉਹ ਵਾਹਿਗੁਰੂ ਜਦ ਤੋਂ ਸੰਸਾਰ ਬਣਿਆ ਦਿੰਦਾ ਹੀ ਦਿੰਦਾ ਆ ਰਿਹਾ ਹੈ ਪਰ ਉਹਦੇ ਭੰਡਾਰਿਆਂ ਵਿਚ ਕਦੇ ਕਮੀ ਨਹੀਂ ਆਈ। ਸਗਲੀ ਤਨਹਿ ਉਪਾਈ ਹੈ। ਹੇ ਭਾਈ ਸਾਰੀ ਸ੍ਰਿਸ਼ਟੀ ਪੈਦਾ ਵੀ ਤੇ ਉਹਨੇ ਕੀਤੀ ਹੈ ਨਾ, ਸਾਰਾ ਸੰਸਾਰ ਹੀ ਉਹਦਾ ਪਰਿਵਾਰ ਹੈ। ਜਿਵੇਂ ਹਰ ਇਨਸਾਨ ਉਹ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦਾ, ਹਰ ਲੋੜਾਂ ਪੂਰੀਆਂ ਕਰਦਾ ਤੇ ਰੱਬ ਦਾ ਸਾਰਾ ਸੰਸਾਰ ਹੀ ਪਰਿਵਾਰ ਹੈ। ਇਸ ਲਈ ਸਾਰੇ ਸੰਸਾਰ ਨੂੰ ਕੀ ਪਸ਼ੂ ਪੰਛੀ ਵੀ ਸਾਰੇ ਸੰਸਾਰ ਵਿਚ ਹੀ ਆਉਂਦੇ ਨੇ। ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਰਿਜਕ ਦਿੰਦਾ ਤੇ ਹੋਰ ਵੀ ਦਾਤਾਂ ਦਿੰਦਾ, ਉਹਦੀਆਂ ਦਾਤਾਂ ਵਿਚ ਕਦੇ ਤੋਟ ਨਹੀਂ ਆਉਂਦੀ।
ਵੱਡੀ ਵਡਿਆਈ ਵੇਪਰਵਾਹ ਹੈ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਉਸ ਵੇਪਰਵਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਹੁਤ ਵੱਡੀ ਵਡਿਆਈ ਹੈ। ਉਹਦੀ ਕਿਹੜੀ ਵਡਿਆਈ ਵੱਡੀ ਹੈ ਅੱਗੇ ਫਰਮਾਉਂਦੇ ਹਨ।
ਆਪ ਉਪਾਏ ਦਾਨ ਸਮਾਹੇ।
ਆ ਉਸ ਦੀ ਵੱਡੀ ਵਡਿਆਈ ਹੈ ਆਪ ਉਪਾਏ। ਉਹ ਵਾਹਿਗੁਰੂ ਸਾਰੇ ਜੀਵਾਂ ਨੂੰ ਆਪ ਹੀ ਪੈਦਾ ਕਰਦਾ ਤੇ ਦਾਨ ਸਮਾਹੇ ਤੇ ਜਿਹੜੀਆਂ ਚੀਜ਼ਾਂ ਲੋੜੀਂਦੀਆਂ ਨੇ ਤੇ ਉਹਨਾਂ ਨੂੰ ਦਾਨ ਵਜੋਂ ਫ੍ਰੀ ਸਮਾਹੇ ਦਾ ਅਰਥ ਵੀ ਉਪੜਾ ਦਿੰਦੇ। ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਅਪਣਾਉਂਦਾ। ਜਿੱਥੇ ਕੋਈ ਜੀਵ ਪੈਦਾ ਕੀਤਾ ਉੱਥੇ ਉਹਦਾ ਰਿਜਕ ਵੀ ਨਾਲ ਹੀ ਬਣਾਇਆ ਹੈ।
ਆਪ ਦਇਆਲ ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਹੈ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵਾਹਿਗੁਰੂ ਆਪ ਦਇਆਲ ਦਇਆ ਦਾ ਘਰ ਹੈ ਤੇ ਸਭ ਦਾਤਾਂ ਬਖਸ਼ਿਸ਼ ਕਰਨ ਵਾਲਾ ਦਾਤਾ ਵੀ ਹੈ ਤੇ ਹੈ ਵੀ ਨੇੜੇ, ਦੂਰ ਨਹੀਂ ਦਾਤਾ, ਉਹ ਕਿਸੇ ਤੋਂ ਦੂਰ ਨਹੀਂ ਹੈ। ਮਿਲਿਆ ਸਹਿਜ ਰਜਾਈ ਹੈ। ਹੇ ਭਾਈ ਉਹ ਰਜਾ ਦਾ ਮਾਲਕ ਜਦੋਂ ਕਿਸੇ ਨੂੰ ਮਿਲਿਆ ਤੇ ਸਹਿਜ ਵਿਚ ਹੀ ਮਿਲਿਆ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਇਓ ਚਿੰਤਾ। ਜਦੋਂ ਹੋਂ ਸਹਿਤ ਮਨੁੱਖ ਕੁਛ ਵੀ ਕਰਦਾ ਨਾ ਉਸ ਵੇਲੇ ਰੱਬ ਨਹੀਂ ਮਿਲਦਾ। ਚਾਹੇ ਜਿੰਨੀ ਮਰਜ਼ੀ ਤਪੱਸਿਆ ਕਰ ਲਵੇ ਕਾਲ ਨਾ ਮਿਲਿਓ ਤੇ ਜਿੰਨੀ ਮਰਜ਼ੀ ਸੇਵਾ ਕਰ ਲਵੇ, ਜੇ ਵਾਸ਼ਨਾ ਤੇ ਹੰਕਾਰ ਮਨੁੱਖ ਦੇ ਮਨ ਵਿਚ ਮੌਜੂਦ ਹੈ ਰੱਬ ਨਹੀਂ ਮਿਲ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਮਿਲਿਆ ਸਹਿਜ ਰਜਾਈ ਹੈ। ਜਦੋਂ ਪਰਮੇਸ਼ਰ ਦਾਦਾ ਮਾਲਕ ਕਿਸੇ ਨੂੰ ਮਿਲਿਆ ਤੇ ਸਹਿਜ ਵਿਚ ਹੀ ਮਿਲਿਆ ਤੇ ਜਦੋਂ ਮਨ ਸ਼ਾਂਤ ਤੇ ਇਕਾਗਰ ਹੋ ਜਾਂਦਾ ਤੇ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਆ ਕੇ ਮਿਲਦਾ ਹੈ।
ਇੱਕ ਸੋਗੀ ਇੱਕ ਰੋਗ ਵਿਆਪੇ।
ਦੇਖੋ ਦੁਨੀਆਂ ਵਿਚ ਕਈ ਪ੍ਰਕਾਰ ਦੇ ਇਨਸਾਨ ਨੇ। ਇੱਕ ਸੋਗੀ ਨੇ ਜਿਹੜੇ ਸੋਗ ਵਿਚ ਹੀ ਡੁੱਬੇ ਰਹਿੰਦੇ ਨੇ। ਇੱਕ ਰੋਗ ਵਿਆਪੇ, ਇੱਕ ਐਸੇ ਵੀ ਲੋਕ ਨੇ ਤੇ ਜਿਹੜੇ ਕਿਸੇ ਰੋਗ ਦੇ ਵਿਚ ਗ੍ਰਸੇ ਹੋਏ ਨੇ। ਬਲਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿਚ ਇਸ ਤਰ੍ਹਾਂ ਵੀ ਨਿਰਣਾ ਕੀਤਾ ਹੈ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਰੀਰਕ ਰੋਗ ਤੋਂ ਮੁਕਤ ਹੋਣਾ ਵੀ ਸੰਸਾਰਕ ਦ੍ਰਿਸ਼ਟੀਕੋਣ ਤੋਂ ਨਾਮੁਮਕਿਨ ਹੈ। ਜਿਹੜਾ ਆਪਣੇ ਆਪ ਨੂੰ ਤੰਦਰੁਸਤ ਵੀ ਸਮਝਦਾ, ਕਦੇ ਨਾ ਕਦੇ ਉਹ ਵੀ ਬਿਮਾਰ ਤੇ ਹੋ ਹੀ ਜਾਂਦਾ ਨਾ, ਤੇ ਮਾਨਸਿਕ ਤੌਰ ਤੇ ਅਰੋਗ ਹੋਣਾ ਉਸ ਤੋਂ ਵੀ ਔਖੀ ਗੱਲ ਹੈ। ਇਸੇ ਲਈ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇੱਕ ਐਸੇ ਇਨਸਾਨ ਨੇ ਜਿਹੜੇ ਸੋਗ ਵਿਚ ਹੀ ਡੁੱਬੇ ਰਹਿੰਦੇ ਨੇ, ਇੱਕ ਇਹੋ ਜਿਹੇ ਇਨਸਾਨ ਨੇ ਜਿਹੜੇ ਰੋਗ ਦੇ ਵਿਚ ਗ੍ਰਸੇ ਰਹਿੰਦੇ ਨੇ, ਜਾਂ ਇਹਦਾ ਅਨਵੇਂ ਕਰਕੇ ਵੀ ਅਰਥ ਮਹਾਂਪੁਰਖ ਲਾਉਂਦੇ ਸਨ ਵੀ ਇੱਕ ਰੋਗ ਵਿਆਪੇ, ਇੱਕ ਐਸੇ ਲੋਕ ਨੇ ਜਿਹੜੇ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਏ ਨੇ, ਕੋਈ ਨਾ ਮੁਰਾਦ ਬਿਮਾਰੀ ਉਹਨਾਂ ਨੂੰ ਲੱਗ ਗਈ ਹੈ, ਤੇ ਇੱਕ ਸੋਗੀ ਫਿਰ ਉਹ ਸੋਗ ਵਿਚ ਪਏ ਰਹਿੰਦੇ ਨੇ, ਕਿਉਂਕਿ ਰੋਗ ਦਾ ਸੰਬੰਧ ਸੋਗ ਦੇ ਨਾਲ ਹੈ। ਜਦੋਂ ਕਿਸੇ ਆਦਮੀ ਨੂੰ ਕੋਈ ਨਾ ਮੁਰਾਦ ਬਿਮਾਰੀ ਲੱਗ ਜਾਂਦੀ ਹੈ, ਫਿਰ ਉਹਦੇ ਅੰਦਰ ਸੋਗ ਪੈਦਾ ਹੋ ਜਾਂਦਾ, ਇੱਕ ਚਿੰਤਾ ਫਿਕਰ ਤੌਖਲਾ ਲੱਗ ਜਾਂਦਾ, ਫਿਕਰਾਂ ਦੇ ਵਿਚ ਹੀ ਆਦਮੀ ਮਾਰਿਆ ਰਹਿੰਦਾ ਹੈ।
ਜੋ ਕਿਛ ਕਰੇ ਸੋ ਆਪੇ ਆਪੇ,
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਅਸਲੀ ਤੇ ਸਾਰਾ ਕੁਛ ਮਾਲਕ ਦੇ ਹੁਕਮ ਦੇ ਵਿਚ ਹੋ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਜੋ ਕੁਛ ਕਰੇ ਸੋ ਆਪੇ ਆਪੇ, ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਕੁਛ ਕਰਦਾ ਉਹ ਆਪਣੇ ਆਪ ਹੀ ਕਰਦਾ। ਕਿਸੇ ਨੂੰ ਕਿਸੇ ਪਾਸੇ, ਕਿਸੇ ਨੂੰ ਕਿਸੇ ਪਾਸੇ ਲਾਇਆ ਹੋਇਆ, ਕੋਈ ਰੋਗ ਵਿਚ ਗ੍ਰਸਿਆ ਹੋਇਆ, ਕੋਈ ਸੋਗ ਵਿਚ ਡੁੱਬਿਆ ਹੋਇਆ, ਜੋ ਵੀ ਕੁਛ ਕਰਦਾ ਵਾਹਿਗੁਰੂ ਆਪ ਹੀ ਕਰ ਰਿਹਾ ਹੈ।
ਭਗਤ ਭਾਉ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਿਖਾਈ ਹੈ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਸ ਗੱਲ ਦਾ ਪਤਾ ਕਿਸ ਨੂੰ ਲੱਗਦਾ? ਭਗਤ ਭਾਉ ਗੁਰ ਕੀ ਮਤ ਪੂਰੀ, ਜਿਸ ਨੂੰ ਵੀ ਗੁਰੂ ਦੀ ਪੂਰੀ ਮਤ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਦਾ ਹੁਕਮ ਹੈ ਨਾ, ਗੁਰ ਕੀ ਮਤ ਤੋਂ ਲੇਹੇ ਇਹ ਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਨੇ। ਹਰ ਇਨਸਾਨ ਨੂੰ ਗੁਰੂ ਦੀ ਮਤ ਲੈਣੀ ਚਾਹੀਦੀ, ਕਿਉਂਕਿ ਗੁਰੂ ਦੀ ਮਤ ਪੂਰੀ ਮਤ ਹੈ, ਉਹਦੇ ਵਿਚ ਕੋਈ ਕਮੀ ਨਹੀਂ ਹੈ, ਕਦੇ ਕੋਈ ਆਦਮੀ ਗਲਤੀ ਨਹੀਂ ਕਰਦਾ। ਗੁਰੂ ਦੀ ਮਤ ਪੂਰੀ ਹੈ, ਤੇ ਜਿਹੜਾ ਗੁਰੂ ਦੀ ਪੂਰੀ ਮਤ ਨੂੰ ਧਾਰਨ ਕਰ ਲੈਂਦਾ ਭਗਤ ਪਾਓ, ਤੇ ਫਿਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿਚ ਜੁੜ ਜਾਂਦਾ। ਅਨਹਦ ਸ਼ਬਦ ਲਿਖਾਈ ਹੈ ਹੇ ਭਾਈ, ਫਿਰ ਉਹਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਫਿਰ ਉਹਦੀ ਸੁਰਤ ਵਿਚ ਅਨਹਦ ਸ਼ਬਦ ਗੂੰਜਣ ਲੱਗ ਜਾਂਦਾ। ਤੇ ਲਿਖਾਈ ਹੈ ਉਹ ਫਿਰ ਜਿਹੜਾ ਅੰਦਰੋਂ ਅਜੱਪਾ ਜਾਪ ਰੂਪ ਅਨਹਦ ਸ਼ਬਦ ਵੱਜਦਾ, ਉਸ ਰਾਹੀਂ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਲਿਖਾਈ ਦਾ ਅਰਥ ਜਾਣ ਲੈਂਦਾ ਹੈ।
ਇੱਕ ਨਾਂਗੇ ਭੁੱਖੇ ਭਵਹਿ ਭਵਾਏ,
ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਦੁਨੀਆਂ ਦੇ ਵਿਚ ਕਈ ਤਰ੍ਹਾਂ ਦੇ ਲੋਕ ਨੇ, ਇੱਕ ਇਹੋ ਜਿਹੇ ਲੋਕ ਵੀ ਨੇ ਜਿਹੜੇ ਕੱਪੜੇ ਵੀ ਨਹੀਂ ਪਾਉਂਦੇ। ਆ ਨਾਗਾਲੈਂਡ ਹੈ, ਉਥੇ ਲੋਕ ਨਗਨ ਹੀ ਰਹਿੰਦੇ ਨੇ। ਇੰਗਲੈਂਡ ਦੇ ਵਿਚ ਵੀ ਕਿਸੇ ਨੇ ਦੱਸਿਆ ਸੀ ਕੋਈ ਪਿੰਡ ਹੈ, ਉਥੇ ਵੀ ਲੋਕ ਨਿਰਵਸਰ ਰਹਿੰਦੇ ਨੇ। ਸੋ ਰਹੋ ਵਿਚਾਰ, ਇਹੋ ਜਿਹੇ ਲੋਕ ਪਹਿਲਾਂ ਵੀ ਸਨ। ਹਜ਼ੂਰ ਕਹਿੰਦੇ ਨੇ ਇੱਕ ਨਗੇ ਨਾਂਗੇ ਨਗਨ ਰਹਿੰਦੇ ਨੇ, ਤੇ ਭੁੱਖੇ ਪਿਆਸੇ ਰਹਿੰਦੇ ਨੇ, ਭਵੇਂ ਹੈ ਭਵਾਏ, ਤੇ ਉਹ ਧਰਤੀ ਤੇ ਕਿਧਰੇ ਵੀ ਇੱਕ ਥਾਂ ਤੇ ਬੈਠਦੇ ਨੇ, ਭਟਕਦੇ ਰਹਿੰਦੇ ਨੇ, ਕਦੀ ਇਧਰ ਕਦੀ ਉਧਰ। ਇਹੋ ਜਿਹੇ ਵੀ ਲੋਕ ਨੇ ਜਿਹੜੇ ਪੁਰਾਣੇ ਸਮੇਂ ਵਿਚ ਕਈ ਰਮਤੀ ਸਾਧੂ ਹੁੰਦੇ ਸਨ, ਕਈ ਨਾਂਗੇ ਸਾਧੂ ਵੀ, ਉਹ ਇੱਕ ਥਾਂ ਤੇ ਨਹੀਂ ਸੀ ਟਿਕਦੇ, ਚਾਰ ਦਿਨ ਕਿਤੇ ਦਸ ਦਿਨ ਕਿਤੇ ਤੁਰੇ ਹੀ ਫਿਰਦੇ ਸਨ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਨੰਗੇ ਭੁੱਖੇ ਇਧਰ ਉਧਰ ਧਰਤੀ ਤੇ ਭਟਕਦੇ ਫਿਰਦੇ ਹਨ।
ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ,
ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਹੱਠ ਕਰਕੇ ਮਰ ਵੀ ਜਾਂਦੇ ਨੇ, ਭੁੱਖੇ ਪਿਆਸੇ ਰਹਿ ਕੇ ਮਰ ਵੀ ਜਾਂਦੇ ਨੇ, ਜਾਨ ਵੀ ਦੇ ਦਿੰਦੇ ਨੇ, ਪਰ ਗਰੀਬਨ ਵਾਜ ਸਤਿਗੁਰੂ ਜੀ ਕੀ ਆਖਦੇ ਨੇ, ਨਾ ਕੀਮਤ ਪਾਏ, ਮਰ ਕੇ ਵੀ ਰੱਬ ਦੀ ਕੀਮਤ ਨਹੀਂ ਪਾ ਸਕਦੇ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਉਹਨਾਂ ਨੂੰ ਵਾਹਿਗੁਰੂ ਦੀ ਅਗਮ ਅਗਾਧ ਗਤੀ ਦਾ ਪਤਾ ਨਹੀਂ ਲੱਗ ਸਕਦਾ।
ਗਤ ਅਵਗਤ ਕੀ ਸਾਰ ਨਾ ਜਾਣੈ ਬੂਝੈ ਸ਼ਬਦ ਕਮਾਈ।
ਉਹ ਲੋਕ ਇਹੋ ਜਿਹੇ ਨੇ ਗਤ ਅਵਗਤ ਕੀ ਸਾਰ ਨਾ ਜਾਣੈ, ਜਿਹੜੀ ਗਤ ਅਵਗਤ ਉਹ ਭਾਵ ਹੈ ਗਤ ਮੁਕਤੀ ਕਿਵੇਂ ਹੁੰਦੀ ਹੈ ਤੇ ਅਵਗਤ ਦਾ ਅਰਥ ਹੁੰਦਾ ਬੇਗਤਾ ਹੋ ਕੇ ਆਦਮੀ ਕਿਵੇਂ ਮਰਦਾ। ਇਹ ਦੋਹਾਂ ਅਵਸਥਾ ਦੀ ਅਥਵਾ ਚੰਗੇ ਤੇ ਮਾੜੇ ਦੀ, ਨੇਕੀ ਤੇ ਬਦੀ ਦੀ ਉਹ ਸਾਰ ਨਹੀਂ ਜਾਣਦਾ। ਬੂਝਾ ਸ਼ਬਦ ਕਮਾਈ ਹੈ, ਭਾਈ ਜਿਹੜਾ ਸ਼ਬਦ ਦੀ ਕਮਾਈ ਕਰਦਾ, ਗੁਰੂ ਸ਼ਬਦ ਦੀ ਕਮਾਈ ਕਰਦਾ, ਗੁਰੂ ਸ਼ਬਦ ਦਾ ਅਭਿਆਸ ਕਰਦਾ ਹੈ, ਉਹੀ ਇਸ ਗੱਲ ਨੂੰ ਸਮਝ ਸਕਦਾ ਵੀ ਹੱਠ ਦੇ ਨਾਲ ਕੁਛ ਨਹੀਂ ਬਣਦਾ ਤੇ ਜੇ ਵਾਹਿਗੁਰੂ ਕਿਰਪਾ ਕਰੇ ਤੇ ਆਪਣਾ ਪ੍ਰੇਮ ਲਾ ਦੇਵੇ, ਭਾਉ ਭਗਤੀ ਦੀ ਦਾਤ ਬਖਸ਼ਿਸ਼ ਕਰ ਦੇਵੇ ਤੇ ਫੇਰ ਹੀ ਵਾਹਿਗੁਰੂ ਪਰਮੇਸ਼ਰ ਦਾ ਕੁਛ ਨਾ ਕੁਛ ਪਤਾ ਲੱਗਦਾ ਹੈ।
ਇੱਕ ਤੀਰਥ ਨਹਾਵੇ ਹੈ ਅੰਨ ਨਾ ਖਾਵੇ ਹੈ।
ਲੋ ਸਤਿਗੁਰੂ ਸਾਡੇ ਸਾਰੇ ਭੁਲੇਖੇ ਦੂਰ ਕਰਦੇ ਨੇ। ਕੋਈ ਪੁਰਾਣੇ ਸਮੇਂ ਵਿੱਚ ਸਾਧੂ ਹੁੰਦੇ ਸਨ ਜਿਹੜੇ ਤੀਰਥਾਂ ਤੇ ਨਹਾਉਣਾ ਵੀ ਮੁਕਤੀ ਦਾ ਸਾਧਨ ਸਮਝਦੇ ਸਨ, ਪਰ ਗੁਰਮਤ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਜਲ ਕੇ ਮੱਜਣ ਜੀਗਤ ਹੋਵੇ ਹੈ, ਨਿਤ ਨਿਤ ਮੇਂਢਕ ਨਾਵੇ ਹੈ, ਜੈਸੇ ਮੇਂਢਕ ਤੈਸੀ ਉਏ ਨਰ, ਫਿਰ ਫਿਰ ਜੋਨੀ ਆਵੇ। ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਗ ਜਮ ਪੁਰਬਾਨ ਖਰੇ ਕਲੰ। ਇੱਕ ਇਹੋ ਜਿਹੇ ਲੋਕ ਨੇ ਜਿਹੜੇ ਤੀਰਥਾਂ ਤੇ ਨਹਾ ਕੇ ਮੁਕਤੀ ਭਾਲਦੇ ਨੇ, ਇੱਕ ਇਹੋ ਜਿਹੇ ਵੀ ਲੋਕ ਨੇ ਅੰਨ ਨਾ ਖਾਵੇ, ਕਹਿੰਦੇ ਅਸੀਂ ਅੰਨ ਨਹੀਂ ਖਾਣਾ। ਅੰਨ ਨਾ ਖਾਣਾ, ਗੁਰੂ ਮਹਾਰਾਜ ਸਿੱਖੀ ਵਿੱਚ ਇਸ ਨੂੰ ਇੱਕ ਪਖੰਡ ਤੇ ਦਿਖਾਵਾ ਹੀ ਬਿਆਨ ਕਰਦੇ ਨੇ। ਸਤਿਗੁਰੂ ਦੇ ਬਚਨ ਨੇ ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਭੋਜਨ ਛੱਡ ਦਿੰਦੇ ਨੇ ਤੇ ਹੱਠ ਦੇ ਨਾਲ ਉਹ ਆਪਣੀ ਕੋਈ ਨਾ ਕੋਈ ਐਸੀ ਕਿਰਿਆ ਕਰਦੇ ਨੇ, ਪਰ ਇਹਨੂੰ ਸਿੱਖੀ ਸਿਧਾਂਤ ਸਿੱਖੀ ਅਸੂਲ ਨਹੀਂ ਮੰਨਿਆ ਜਾ ਸਕਦਾ। ਹਜ਼ੂਰ ਕਹਿੰਦੇ ਇੱਕ ਤੀਰਥਾਂ ਤੇ ਨਹਾਉਂਦੇ ਨੇ ਤੇ ਕਹਿੰਦੇ ਅਸੀਂ ਅੰਨ ਨਹੀਂ ਖਾਣਾ, ਭੁੱਖੇ ਮਰਦੇ ਨੇ ਤੇ ਲੁਕ ਲੁਕ ਕੇ ਖਾਈ ਵੀ ਜਾਂਦੇ ਨੇ, ਉਹਨਾਂ ਨੂੰ ਕਦੇ ਰੱਬ ਨਹੀਂ ਮਿਲ ਸਕਦਾ।
ਇੱਕ ਅਗਨ ਜਲਾਵੇ ਹੈ ਦੇਹ ਖਪਾਵੇ ਹੈ।
ਇੱਕ ਇਹੋ ਜਿਹੇ ਵੀ ਲੋਕ ਨੇ ਵੀ ਜਿਹੜੇ ਇੱਕ ਆਪਣੇ ਸਰੀਰ ਨੂੰ ਅੱਗ ਵਿੱਚ ਹੀ ਸਾੜ ਲੈਂਦੇ ਨੇ। ਇਹੋ ਜਿਹੇ ਵੀ ਸਾਧੂ ਨੇ ਗਰਮੀ ਦੀ ਰੁੱਤ ਵਿੱਚ ਪੰਜ ਧੂਣੀਆਂ ਲਾ ਕੇ ਉਹਦੇ ਵਿੱਚ ਸਰੀਰ ਦਾ ਲਹੂ ਸੁਕਾਉਂਦੇ ਸਨ ਤੇ ਕਈ ਜਿਉਂਦੇ ਜੀ ਚਿਖਾ ਵਿੱਚ ਵੀ ਸੜ ਮਰਦੇ ਸਨ। ਇੱਕ ਅੱਗ ਵਿੱਚ ਵੀ ਸਰੀਰ ਨੂੰ ਸਾੜਦੇ ਨੇ ਤੇ ਦੇਹ ਖਪਾਵੇ ਆਪਣੇ ਦੇਹ ਨੂੰ ਸਰੀਰ ਨੂੰ ਨਾਸ ਕਰ ਲੈਂਦੇ ਹਨ।
ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਦ ਪਾਰ ਲੰਘਾਈ ਹੈ।
ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਕਿਸੇ ਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ, ਉਹ ਕਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ, ਨਾ ਤੀਰਥਾਂ ਤੇ ਨਹਾ ਕੇ, ਨਾ ਭੁੱਖੇ ਰਹਿ ਕੇ, ਨਾ ਸਰੀਰ ਨੂੰ ਅੱਗ ਨਾਲ ਸਾੜ ਕੇ ਕਦੇ ਰੱਬ ਨਹੀਂ ਮਿਲੇਗਾ, ਕਦੇ ਮੁਕਤੀ ਨਹੀਂ ਮਿਲੇਗੀ, ਮੁਕਤੀ ਨਾਮ ਦੇ ਨਾਲ ਮਿਲੇਗੀ। ਕਿਤ ਬਿਦ ਪਾਰ ਲੰਘਾਈਏ, ਹੇ ਭਾਈ ਦੱਸੋ ਬਿਨਾਂ ਨਾਮ ਤੋਂ ਕੋਈ ਕਿਵੇਂ ਭਵ ਸਾਗਰ ਤੋਂ ਪਾਰ ਲੰਘੇਗਾ, ਨਹੀਂ ਲੰਘ ਸਕਦਾ।
ਗੁਰਮਤ ਛੋਡ ਹੈ ਉੱਜੜ ਜਾਈ।
ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਮਨਮੁਖ ਲੋਕ ਨੇ ਉਹ ਗੁਰੂ ਦੀ ਮਤ ਨੂੰ ਛੱਡ ਕੇ ਔਜੜ ਵਿੱਚ ਪੈ ਜਾਂਦੇ ਨੇ, ਉਜਾੜ ਦੇ ਰਸਤੇ ਜੰਗਲਾਂ ਦੇ ਰਸਤੇ ਭਟਕੇ ਫਿਰਦੇ ਹਨ।
ਮਨਮੁਖ ਰਾਮ ਨਾ ਜਪੈ ਅਵਾਈ।
ਉਹ ਐਸੇ ਅਵਾਈ ਅਵੈੜੇ ਮਨੁੱਖ ਨੇ, ਅਨਾੜੀ ਬੰਦੇ ਨੇ, ਮਨਮੁਖ ਆਦਮੀ ਉਹ ਕਦੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਗੁਰਮਤ ਤਾਂ ਇਹ ਕਹਿੰਦੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਾਲਕੇ ਉੱਠ ਹਰ ਨਾਮ ਤੇ ਆਵੇ, ਪਰ ਉਹ ਕਦੇ ਨਾਮ ਜਪਦੇ ਹੀ ਨਹੀਂ, ਉਹ ਗੁਰਮਤ ਨੂੰ ਛੱਡ ਕੇ ਔਜੜ ਪਏ ਫਿਰਦੇ ਹਨ।
ਪਚ ਪਚ ਬੁੱਢ ਹੈ ਕੂੜ ਕਮਾਵੇ ਹੈ, ਕੂੜ ਕਾਲ ਬਹਿਰਾਈ ਹੈ।
ਤੇ ਉਹ ਜਿਹੜੇ ਮਨਮੁਖ ਬੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਔਜੜ ਦੇ ਵਿੱਚ ਪਚ ਪਚ ਕੇ ਖਪ ਖਪ ਕੇ ਬੁੱਢਾ ਦਾ ਅਰਥ ਵੀ ਡੁੱਬ ਜਾਂਦੇ ਨੇ ਤੇ ਕੂੜ ਕਮਾਵੇ ਸਾਰੀ ਜ਼ਿੰਦਗੀ ਭਰ ਝੂਠ ਹੀ ਬੋਲਦੇ ਨੇ ਤੇ ਝੂਠੇ ਹੀ ਕੰਮ ਕਰਦੇ ਹਨ, ਝੂਠ ਦੀ ਕਮਾਈ ਕਰਦੇ ਨੇ। ਕੂੜ ਕਾਲ ਬਹਿ ਰਾਈ ਹੈ, ਹੇ ਭਾਈ ਜਿਹੜਾ ਆਦਮੀ ਝੂਠ ਵਿੱਚ ਲੱਗਿਆ ਹੋਇਆ ਨਾ ਤੇ ਫਿਰ ਕਾਲ ਉਸਦਾ ਵੈਰੀ ਬਣ ਕੇ ਉਸ ਨੂੰ ਮਿਲਦਾ। ਇਸ ਲਈ ਜਿਹੜਾ ਝੂਠਾ ਬੰਦਾ ਉਹ ਕਦੇ ਕਾਲ ਤੋਂ ਨਹੀਂ ਬਚ ਸਕਦਾ, ਮੌਤ ਤੋਂ ਨਹੀਂ ਬਚ ਸਕਦਾ।
ਹੁਕਮੇ ਆਵੇ ਹੁਕਮੇ ਜਾਵੇ,
ਇਹ ਗੁਰਮੁਖ ਦੀ ਅਵਸਥਾ ਹੈ। ਉਹ ਇਹ ਸਮਝਦਾ ਹਰ ਜੀਵ ਵਾਹਿਗੁਰੂ ਦੇ ਹੁਕਮ ਦੇ ਵਿਚ ਆਉਂਦਾ ਤੇ ਹੁਕਮ ਦੇ ਵਿਚ ਹੀ ਚਲਿਆ ਜਾਂਦਾ ਹੈ। ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ, ਇਹ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ।
ਬੂਝੈ ਹੁਕਮ ਸੋ ਸਾਚ ਸਮਾਵੈ,
ਤੇ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਇਸ ਗੱਲ ਨੂੰ ਸਮਝ ਲੈਂਦਾ। ਜੰਮਣ ਮਰਨਾ ਹੁਕਮ ਹੈ, ਭਾਣ ਭਾਣਾ ਭਾਣੇ ਆਵੇ ਜਾਏ, ਜੰਮਣਾ ਤੇ ਮਰਨਾ, ਆਉਣਾ ਤੇ ਜਾਣਾ, ਇਹ ਵਾਹਿਗੁਰੂ ਦਾ ਹੁਕਮ ਹੈ। ਇਹਨੂੰ ਹੁਕਮ ਸਮਝ ਕੇ ਤੇ ਫਿਰ ਉਹ ਭਾਣੇ ਵਿਚ ਪ੍ਰਸੰਨ ਰਹਿੰਦਾ, ਸੋ ਸਾਚ ਸਮਾਵੈ, ਸੱਚ ਸਰੂਪ ਵਾਹਿਗੁਰੂ ਵਿਚ ਲੀਨ ਹੋ ਜਾਂਦਾ ਹੈ।
ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ।
ਇਹ ਅਖੀਰਲੀ ਪੰਕਤੀ ਦਾ ਅਨਵੇ ਕਰਕੇ ਅਰਥ ਹੋਵੇਗਾ, ਹੇ ਭਾਈ ਗੁਰਮੁਖ ਕਾਰ ਕਮਾਈ ਹੈ। ਜਿਸਨੇ ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦਾ ਆਗਿਆਕਾਰ ਸੇਵਕ ਬਣ ਕੇ ਸੇਵਾ ਟਹਿਲ ਭਗਤੀ ਕੀਤੀ ਹੈ ਤੇ ਨਾਨਕ ਸਾਚ ਮਿਲੇ, ਭਾਈ ਉਹਨੂੰ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਮਿਲਦਾ ਤੇ ਮਨ ਭਾਵੈ, ਫਿਰ ਉਹਦੇ ਮਨ ਨੂੰ ਭਾਵ ਵੀ ਜਾਂਦਾ। ਪਰ ਜਿਹਨੇ ਗੁਰਮੁਖ ਬਣ ਕੇ ਸੇਵਾ ਟਹਿਲ ਭਗਤੀ ਕੀਤੀ ਹੋਵੇ ਉਹੀ ਵਾਹਿਗੁਰੂ ਦੇ ਮਨ ਨੂੰ ਪਾਉਂਦਾ ਤੇ ਉਹੀ ਸੱਚ ਨੂੰ ਮਿਲਦਾ। ਇਹ ਹੈ ਸਾਡੇ ਜੀਵਨ ਨੂੰ ਸਫਲ ਕਰਨ ਦਾ ਤਰੀਕਾ ਜੋ ਗਰੀਬਨ ਵਾਜ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਤੇ ਆਪਾਂ ਇਸ ਨੂੰ ਆਪਣੇ ਜੇਨ ਵਿਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਢਾਡੀ ਜਥਾ ਪਹੁੰਚ ਗਿਆ, ਆਪਾਂ ਉਹਨਾਂ ਦੇ ਪਾਸੋਂ ਗੁਰ ਇਤਿਹਾਸ ਸੁਣਨਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।